ਇੱਕ ਓਅੰਕਾਰ ਸਤਨਾਮ ਪ੍ਰਤਾਪ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਚਉ ਸੱਜਣ ਮੈਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਉ ਤੂੰ ਠਾਕੁਰ ਊਚ ਭਗਵਾਨਾ ਮੂਕ ਉੱਚ ਰਹੇ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀਓ ਅੱਜ ਚੇਤ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸਾਡੇ ਸਤਿਗੁਰੂ ਸਾਹਿਬ ਜੀ ਨੇ ਇਨ੍ਹਾਂ ਮਹੀਨਿਆਂ ਦੇ ਸਿਰਲੇਖ ਹੇਠ ਬਾਣੀਆਂ ਉਚਾਰਨ ਕੀਤੀਆਂ ਨੇ ਇਸ ਲਈ ਉਹਨਾਂ ਸ਼ਬਦਾਂ ਨੂੰ ਪੜ੍ਹਨਾ ਉਹਨਾਂ ਸ਼ਬਦਾਂ ਨੂੰ ਵਿਚਾਰਨਾ ਇਸ ਸੰਗਰਾਂਦ ਵਾਲੇ ਦਿਹਾੜੇ ਤੇ ਗੁਰਸਿੱਖਾਂ ਨੂੰ ਗੁਰੂ ਜੀ ਦਾ ਹੁਕਮ ਹੈ। 12 ਮਹਾਂ 12 ਗਿਣਤੀ ਦਾ ਨਾਮ ਹੈ 10 ਤੇ 2 12 12 ਹੀ ਮਹੀਨੇ ਹਨ ਸਾਲ ਦੇ। ਮਹਾ ਮਹੀਨੇ ਨੂੰ ਆਖਦੇ ਨੇ। ਇਸ ਨਾਮ ਵਾਲੀਆਂ 2 ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹਨ। ਇੱਕ ਮਹਾਨ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕੀਤੀ ਹੋਈ ਹੈ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਇੱਥੋਂ ਉਹ ਬਾਣੀ ਆਰੰਭ ਹੁੰਦੀ ਹੈ। ਇੱਕ ਬਾਣੀ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਮਾਂਝ ਰਾਗ ਵਿੱਚ ਉਚਾਰਨ ਕੀਤੀ ਹੋਈ ਹੈ, ਜਿਸ ਨੂੰ ਬਹੁਤ ਤਾਤ ਦੇ ਵਿੱਚ ਗੁਰੂ ਘਰਾਂ ਵਿੱਚ ਸੰਗਰਾਂਦ ਵਾਲੇ ਦਿਨ ਪੜ੍ਹਿਆ ਜਾਂਦਾ ਹੈ। ਇਹ ਬਾਣੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮੰਜੀ ਸਾਹਿਬ ਦੀਵਾਨ ਹਾਲ ਉਸਦੇ ਅੰਦਰ ਦਰਸ਼ਨ ਕਰਨ ਲਈ ਜਾਣ ਤੋਂ ਪਹਿਲਾਂ ਹੀ ਸੱਜੇ ਪਾਸੇ ਦਰਸ਼ਨ ਕਰੀਏ ਤਾਂ ਇੱਕ ਸੰਗਮਰਮਰ ਦੀ ਪਾਲਕੀ ਬਣੀ ਹੋਈ ਹੈ, ਸੁੰਦਰ ਛੋਟਾ ਜਿਹਾ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਉੱਥੇ ਸੰਗਮਰਮਰ ਦੀ ਸਿਲਾ ਉੱਪਰ ਇਹ ਅੱਖਰ ਉਕਰੇ ਹੋਏ ਨੇ ਕਿ ਪੰਜਵੇਂ ਪਾਤਸ਼ਾਹ ਨੇ 12 ਮਹਾਂ ਗੁਰਬਾਣੀ ਇੱਥੇ ਉਚਾਰੀ ਸੀ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਇਹ ਬਾਣੀ ਇਉਂ ਮੰਨਾਂਗੇ ਕਿ ਇਹ ਵਿਸਥਾਰ ਰੂਪ ਵਿਆਖਿਆ ਰੂਪ ਹੈ ਅਤੇ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮੂਲ ਰੂਪ ਵਿੱਚ ਹੈ। ਜੋ ਜੋ ਰੁੱਤਾਂ ਇਨ੍ਹਾਂ ਮਹੀਨਿਆਂ ਵਿੱਚ ਪੰਜਾਬ ਦੇ ਮੌਸਮ ਅਨੁਸਾਰ ਤਬਦੀਲ ਹੁੰਦੀਆਂ ਰਹੀਆਂ, ਉਹਨਾਂ ਦੇ ਬਾਹਰਲੇ ਪ੍ਰਮਾਣ ਵੀ ਮਹਾਰਾਜ ਸਾਹਿਬ ਜੀ ਨੇ ਇਨ੍ਹਾਂ ਮਹੀਨਿਆਂ ਦੇ ਸ਼ਬਦਾਂ ਵਿੱਚ ਦਰਜ ਕੀਤੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੇਤ ਮਹੀਨੇ ਤੋਂ ਮਹੀਨੇ ਪ੍ਰਾਰੰਭ ਕੀਤੇ ਨੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਤੁਖਾਰੀ ਰਾਗ ਵਿੱਚ ਜੋ 12 ਮਹਾਂ ਉਚਾਰਿਆ ਉਸ ਵਿੱਚ ਚੇਤਰ ਦਾ ਮਹੀਨਾ ਪਹਿਲਾ ਉਹਨਾਂ ਨੇ ਦਰਜ ਕੀਤਾ ਹੈ। ਇਹਦਾ ਮਤਲਬ ਹੈ ਭਈ ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰ ਸਾਲ ਅੱਜ ਚੜ ਰਿਹਾ ਹੈ। ਆ ਕੈਲੰਡਰਾਂ ਦੇ ਮਸਲੇ ਵਿੱਚ ਲੜਨ ਵਾਲੇ ਸਾਰੇ ਝੂਠੇ ਹੀ ਲੜੀ ਜਾਂਦੇ ਨੇ। ਕੌਣ ਹੈ ਜਿਹੜਾ ਅੱਜ ਦੇ ਦਿਨ, ਅੱਜ ਰਾਤ ਨੂੰ ਤਾਂ ਰੌਣਕਾਂ ਲੱਗੀਆਂ ਹੀ ਨਹੀਂ ਜਿੰਨੀਆਂ 31 ਦਸੰਬਰ ਦੀ ਰਾਤ ਨੂੰ ਲੱਗੀਆਂ ਸਨ, ਜਦੋਂ ਸਾਲ ਤਾਂ ਅਸੀਂ ਗੋਰਿਆਂ ਵਾਲਾ ਹੀ ਮਨਾਉਣਾ ਹੈ। ਫਿਰ ਸਾਨੂੰ ਨਾਨਕ ਸ਼ਾਹੀ ਕੈਲੰਡਰ ਦੇ ਮਸਲੇ ਤੇ ਬਹਿਸ ਕਰਨ ਦੀ, ਲੜਨ ਦੀ ਲੋੜ ਹੀ ਖਤਮ ਹੋ ਜਾਂਦੀ। ਫਿਰ ਆ ਤਾਂ ਉਹੀ ਸਰੀਰ ਬੈਠੇ ਨੇ ਜਿਹੜੇ ਰੋਜ਼ ਕਥਾ ਦੇ ਵਿੱਚ ਆਉਂਦੇ ਆ ਸਵੇਰ ਵੇਲੇ। ਇਸ ਗੱਲ ਵਿੱਚ ਮੈਂ ਝਿਜਕ ਮਹਿਸੂਸ ਨਹੀਂ ਕਰਾਂਗਾ, ਘਰਾਂ ਵਿੱਚ ਪ੍ਰੇਮੀ ਨੈੱਟ ਰਾਹੀਂ ਰੇਡੀਓ ਰਾਹੀਂ ਸੁਣ ਰਹੇ ਹੋਣਗੇ। 3 ਸਿੰਘ ਬੈਠੇ ਨੇ ਇੱਧਰ ਤੇ 10-8 ਬੀਬੀਆਂ ਬੈਠੀਆਂ ਨੇ ਉੱਧਰ। ਫਿਰ ਨਾਨਕ ਸ਼ਾਹੀ ਕੈਲੰਡਰ ਦੇ ਮਸਲੇ ਤੇ ਲੜਨ ਵਾਲੇ ਹੋ, ਸਾਲ ਤਾਂ ਤੁਹਾਡਾ ਅੱਜ ਚੜਿਆ ਸਿੱਖਾਂ ਦਾ ਤੇ ਗੁਰਦੁਆਰੇ ਤੇ ਆਏ ਨੀ ਤੁਸੀਂ। ਇਸ ਵਾਸਤੇ ਕਾਹਦੇ ਲਈ ਫਜ਼ੂਲ ਪੰਥ ਵਿੱਚ ਐਵੇਂ ਖਾ ਮਖਾ ਮਸਲੇ ਉਛਾਲਣ ਦਾ ਸ਼ੌਕ ਪਿਆ ਹੋਇਆ? ਭੋਲੀ ਭਾਲੀ ਸੰਗਤ ਨੂੰ ਗੁਮਰਾਹ ਕਰਨ ਦਾ ਕਿਉਂ ਸ਼ੌਕ ਪਿਆ ਹੋਇਆ? ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਚੜਿਆ ਹੈ ਸਾਲ। ਸੰਗਰਾਂਦ ਚੇਤ ਦਾ ਮਹੀਨਾ ਪਹਿਲਾ ਮਹਾਰਾਜ ਪਾਤਸ਼ਾਹ ਨੇ, ਪਹਿਲੇ ਪਾਤਸ਼ਾਹ ਨੇ ਵੀ, 5ਵੇਂ ਪਾਤਸ਼ਾਹ ਨੇ ਵੀ ਦਰਜ ਕੀਤਾ ਹੈ। ਤੇ ਇਹ ਅੱਜ ਰਾਤ 12:01 ਦੇ ਉੱਤੇ ਇਹ ਚੜਿਆ ਸੀਗਾ। ਤੋ ਆਪਾਂ ਤਾਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਚੱਲਣਾ ਹੀ ਚੱਲਣਾ ਹੈ ਕਿ ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਪਹਿਲਾਂ ਵੀ ਗੁਰੂ ਪਾਤਸ਼ਾਹ ਦੇ ਵੇਲੇ ਤੋਂ ਹੀ, ਸੰਗਰਾਂਦ ਵਾਲੇ ਦਿਨ ਗੁਰੂ ਘਰਾਂ ਵਿੱਚ ਇਹ ਬਾਣੀ ਦਾ ਪਾਠ ਹੁੰਦਾ ਹੈ, ਜਿੱਥੇ ਹੋ ਸਕੇ ਕਥਾ ਹੁੰਦੀ ਹੈ। ਤੋ ਆਪਾਂ ਮਹਾਰਾਜ ਪਾਤਸ਼ਾਹ ਦੇ ਇਸ ਪਵਿੱਤਰ ਸ਼ਬਦ ਦੇ ਅਰਥ ਵਿਚਾਰਾਂਗੇ। ਇਸ ਸ਼ਬਦ ਤੋਂ ਪਹਿਲਾਂ, ਕਿਉਂਕਿ ਬਾਣੀ ਪ੍ਰਾਰੰਭ ਹੋ ਰਹੀ ਹੈ, ਇਸ ਲਈ ਮੰਗਲਾਚਰਨ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਪਹਿਲਾਂ ਉਚਾਰ ਕੇ ਉਸ ਤੋਂ ਅੱਗੇ ਇਹ ਬਾਣੀ ਦਾ ਪਹਿਲਾ ਮਹੀਨਾ ਪ੍ਰਾਰੰਭ ਕੀਤਾ ਹੋਇਆ। ਗੁਰੂ ਜੀ ਨੂੰ ਝੁਕਾਈਏ ਸੀਸ ਅਤੇ ਪ੍ਰੇਮ ਨਾਲ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। 12 ਮਹਾਂ ਮਹੱਲਾ 5 ਘਰ ਚੌਥਾ 1 ਓਅੰਕਾਰ ਸਤਿਗੁਰ ਪ੍ਰਸਾਦ। 12 ਮਹਾਂ ਬਾਣੀ ਦਾ ਨਾਮ, ਮਾਜ ਰਾਗ ਦਾ ਨਾਮ ਹੈ, ਮਹੱਲਾ 5ਵੇਂ ਸਰੂਪ ਜੀ ਨੇ ਇਹ ਉਚਾਰੇ ਹੋਈ ਬਾਣੀ ਹੈ, ਘਰ ਚੌਥਾ ਇਹ ਕੀਰਤਨ ਕਰਨ ਦੇ ਲਈ ਸੰਕੇਤ ਹੈ। 1 ਓਅੰਕਾਰ 1 ਅਕਾਲ ਪੁਰਖ ਪਰਮੇਸ਼ਰ, ਓਅੰਕਾਰ ਸਭਨਾਂ ਦਾ ਪ੍ਰਕਾਸ਼ਕ, ਸਾਰੇ ਸੰਸਾਰ ਨੂੰ ਪ੍ਰਗਟ ਕਰਨ ਵਾਲਾ, ਪਾਲਣ ਵਾਲਾ ਅਤੇ ਸੰਘਾਰਨ ਵਾਲਾ, ਇਤਨਾ ਮਹਾਨ ਉਹ ਵਾਹਿਗੁਰੂ ਪਰਮੇਸ਼ਰ ਲੱਭੇਗਾ ਕਿਵੇਂ, ਮਿਲੇਗਾ ਕਿਵੇਂ? ਸਤਿਗੁਰ ਪ੍ਰਸਾਦ, ਜਦੋਂ ਸੱਚੇ ਸਤਿਗੁਰੂ ਮਹਾਰਾਜ ਜੀ ਪ੍ਰਸਾਦ ਕਰਨਗੇ, ਬਖਸ਼ਿਸ਼ ਕਰਨਗੇ, ਤਦੋਂ ਉਸ ਨਿਰੰਕਾਰ ਦੇ ਦੀਦਾਰ ਹੁੰਦੇ ਨੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। 5ਵੇਂ ਪਾਤਸ਼ਾਹ ਅਸਾਂ ਨੂੰ, ਸਾਰੇ ਸੰਸਾਰ ਦੇ ਜੀਵਾਂ ਨੂੰ ਪਰਮਾਤਮਾ ਦੇ ਅੱਗੇ ਬੇਨਤੀ ਕਰਨ ਦੇ ਲਈ ਪ੍ਰੇਰਣਾ ਅਤੇ ਸਿੱਖਿਆ ਹੁਕਮ ਦਿੰਦੇ ਨੇ ਕਿ ਰੱਬ ਦੇ ਕੋਲੋਂ ਆਪਣੀਆਂ ਗਲਤੀਆਂ ਬਖਸ਼ਾਉਣ ਦੇ ਵਾਸਤੇ ਆਪਣੀਆਂ ਗਲਤੀਆਂ ਨੂੰ ਮੰਨਣਾ ਪਏਗਾ ਕਿ ਮਹਾਰਾਜ ਪਾਤਸ਼ਾਹ ਸੱਚਮੁੱਚ ਹੀ ਮੈਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ। ਮਹਾਰਾਜ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਰੱਬ ਦੇ ਪਾਸੋਂ ਇਹ ਬਖਸ਼ਿਸ਼ਾਂ ਲੈਣ ਦੇ ਲਈ ਜੀਵ ਨੂੰ ਇਹ ਦੱਸਦੇ ਨੇ ਕਿ ਤੂੰ ਮੰਨ ਲੈ ਇਹ ਗੱਲ। ਕੀ ਗੱਲ ਮੰਨ ਲੈ? ਕਿ ਹਰ ਇਨਸਾਨ ਰੱਬ ਜੀ ਨੂੰ ਇਹ ਬੇਨਤੀ ਕਰੇ, ਕਿਰਤ ਕਰਮ ਕੇ ਵਿਛੜੇ, ਹੇ ਪ੍ਰਮਾਤਮਾ ਜਿਹੜੇ ਅਸੀਂ ਖੁਦ ਕਰਮ ਕੀਤੇ ਹੈ, ਜਿਹੜੀ ਅਸੀਂ ਖੁਦ ਕਿਰਤ ਕੀਤੀ ਹੈ, ਇੱਥੇ ਕਿਰਤ ਦਾ ਅਰਥ ਹੈ ਕਿਰਿਆ, ਜਿਹੜੀ ਅਸੀਂ ਕਰਮਾਂ ਦੀ ਕਿਰਿਆ ਕੀਤੀ ਹੈ ਨਾ, ਉਹ ਸਾਡੀਆਂ ਕਰਤੂਤਾਂ ਹੀ ਐਸੀਆਂ ਸਨ ਜਿਨ੍ਹਾਂ ਦਾ ਫਲ ਸਾਨੂੰ ਮਹਾਰਾਜ ਇਹ ਮਿਲਿਆ ਵੀ ਅਸੀਂ ਤੇਰੇ ਤੋਂ ਵਿਛੜੇ ਹੋਏ ਹਾਂ। ਕਿਰਤ ਕਰਮ ਕੇ ਵਿਛੜੇ, ਜੇ ਉਹ ਕਰਮ ਕੀਤੇ ਜਾਂਦੇ ਨੇ, ਮੌਤ ਹੋ ਜਾਣ ਤੋਂ ਬਾਅਦ ਇਹ ਡਿਲੇਟ ਨਹੀਂ ਹੋ ਜਾਂਦੇ। ਯਾਦ ਰਹੇ, ਧਰਤੀ ਦੇ ਲੋਕ ਤੇ ਸ਼ਾਇਦ ਅਜੇ ਫਿਰ ਵੀ ਇਨਸਾਨ ਨੂੰ ਥੋੜਾ ਬਹੁਤਾ ਮਾਫ ਕਰ ਦਿੰਦੇ ਹੈ, ਕਹਿ ਦਿੰਦੇ ਲਓ ਹੁਣ ਉਹ ਮਾਰੀ ਗਿਆ, ਤੇ ਜਿਹਨੇ ਅਨੇ ਆਹ ਗੱਲ ਸਾਨੂੰ ਆਖ ਕੇ ਸਾਡਾ ਦਿਲ ਦੁਖਾਇਆ ਸੀ ਤੇ ਹੁਣ ਕੀ ਚੇਤੇ ਕਰਨਾ, ਜਦੋਂ ਹੁਣ ਬੰਦਾ ਮਾਰੀ ਗਿਆ ਤੇ ਕੀ ਉਹਨੂੰ कुछ पलामा देना। शायद धरती दे लोग कुछ फीसदी तां इउं कह के इग्नोर कर देंदे ने, पर नहीं, जिथे इस मनुख दे सारी जिंदगी दे कीते कर्मां दा हिसाब हुंदा है, उत्थे तां मौका ही उदों आउंदा है उहनूं याद करवाउण दा भई किस उम्र विच तूं आ कीता ते किस वेले तूं आ कीता, इहनूं कहिंदे कर्म। हुण उह जो कर्म ने, कर्म ही इंसान दे कीते होए रब तों दूर करदे है ते कर्म ही रब दे नेड़े करदे है। इस बारह माह दी बाणी विच ही चलदिआं चलदिआं जदों उपदेश आउंदा है ना, एक शब्द विच महाराज फरमाउंदे है, हर मिलने नूं मन लोचदा कर्म मिलावन हार। रब नूं मिलन वास्ते मन लोचदा चाहुंदा है तां कर्म मिलावन हार, साडे कर्म ही रब नाल मिलावन वाले हन। पर कर्म ही हन जो निखिद और ऐसे होवन जिन्हां दा फल सानू ए मिलिया होए कि साडा रब तों विछोड़ा पिया होवे। ते पंजवें पातशाह जी फरमाउंदे है भई उस विद्यार्थी नूं ना अध्यापक माफ कर दिंदा जिहड़ा सच सच बोल लवे, ते जिहड़ा कह देवे कि हां मैथों इह गलती होई है। ते पंजवें पातशाह फरमाउंदे है भई ऐ बंदिया तूं रब दे अगे हथ जोड़ के इह बेनती कर रहे, प्रभु जी तुसीं तां दयालू हो, तुसीं ते बहुत किरपा करन वाले जे, मेरे विच ही गुनाह ने, मैं ही कर्म इस जन्म अते पिछलियां जन्मा विच इस तरह दे कीते जिस दा सदका किरत कर्म के विछड़े, कर किरपा मिल हो राम। हे रमे हुए सर्व व्यापक परमात्मा जी, तुसी किरपा करके मैनू बख्श लो। गुरबाणी विच इस तरह दीआं बेनतियां करन वालीआं पंक्तियां गुरु साहिब जी ने होर भी उचारियां होईआं। सेवक नूं महाराज ने समझाया है कि तू इउं रब अगे बेनतियां कर, जेता समुंद सागर नीर भरिया तेते अवगण हमारे। हे परमात्मा, जिस तरह समुंदर दे पानी दा कोई अंत नहीं, इस तरह मेरिया गुनाहां दा कोई अंत नहीं, इन्ने अवगुण मेरे जिंदगी विच हन। जेता समुंद सागर नीर भरिया तेते अवगुण हमारे, दया करहो किश मेहर उपाव हो। हे प्रभु जी, जे तू मेहर दे घर विच आ जाए, जे तू तरस कर लै साडे ते, तां तेरे विच समर्था है, तू तां डुबदे पत्थर तारे, पत्थर पानी विच डुब जांदा है पर तेरी मेहर हो जाए ते पानी ते तर भी जांदा है। प्रभ भावै तां पत्थर तरावै, प्रभु जी जे तुहानू भा जावे ते पत्थर भी पानी ते तर सकदा है। मैं भी पाप कर करके पत्थर वर्गा भारा हो गया हां, तुसी कृपा करके उबार लो। ता महाराज गुरु अर्जन साहिब जी ने यह पहली पंक्ति बारह माह की उचारी और संसारी जीव नूं यह सिख्या दित्ती कि अपने गुनाहां नूं एक्सेप्ट कर ला, मन ला, इकबालिया हो जा, ते फिर उस तों बाद बेनती करके प्रभु जी तू मैनूं बख्श लै, मैं गुनाहगार हां। फिर अगली पंक्ति पातशाह उचारदे ने, चार कुंट दह दिस भ्रमे थक आए प्रभ की साम। साम दा अर्थ हुंदा शरण, ते चार कुंट दह दिस भ्रमे। हे प्रभु जीओ, असीं संसारी जीव जो धरती ते तुरे फिरदे हां, इस तों पहलां असीं इन्ना भ्रमण कीता है, चार कुंट दह दिस भ्रमे। चार कुंट 84 लख जून नूं जो चौहां हिस्सियां विच वंडिया होया है, चार खाणियां अंडज जेरज सेतज ते उत्पज, इन्हां सारियां 84 लख जूनां दे विचों हे प्रभु जी असीं जीव भटकदे आए हां। दह दिस ते महाराज पातशाह कदी साडा जन्म जिहड़ा है हुण जिथे बह के महाराज असीं तुहाडे अगे तरला कर रहे ना, इथों साडा कदी जन्म पूर्व वाले पासे हो गया, कदी पछम वाले पासे हो गया, कदी उत्तर वाले पासे, कदी दक्षण वाले पासे, कदी इन्हां दीआं चौहां कोणां दे विच हो गया, कदी उपरलिआं मंडलां च आकाश वल, कदी पताल वालीआं पुरीआं दे विच हो गया। दसां ही दिशावां च महाराज असीं जूनां भोगदे आए हां। तुहाडी रहमत नाल हुण मनुखा जन्म मिलिआ है, इस लई हुण थक्के होए ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਗੁਰੂ ਅਰਜਨ ਸਾਹਿਬ ਜੀ ਅੱਗੇ ਫਰਮਾਉਂਦੇ ਨੇ, ਧੇ ਨਾ ਦੁੱਧੈ ਤੇ ਬਾਹਾਰੀ ਕਿਤੈ ਨਾ ਆਵੈ ਕਾਮ। ਦੋ ਤਿੰਨ ਪ੍ਰਮਾਣ ਮਹਾਰਾਜ ਨਾਲ ਦਿੰਦੇ ਨੇ। ਪਾਤਸ਼ਾਹ ਫਰਮਾਉਂਦੇ ਆ, ਪ੍ਰਭੂ ਦੇ ਅੱਗੇ ਜੁਦੜੀ ਕਰਕੇ ਬੇਨਤੀ ਕਰਕੇ ਇਸ ਜਨਮ ਵਿੱਚ ਕੁਛ ਪ੍ਰਾਪਤ ਕੀਤਾ ਜਾਏ, ਨਹੀਂ ਤਾਂ ਧੇਨ ਦੁੱਧੈ ਤੇ ਬਾਹਰੀ। ਧੇਨ ਗਊ ਦਾ ਨਾਮ ਹੈ, ਦੁੱਧੈ ਦੁੱਧ ਦਾ ਨਾਮ ਹੈ। ਗਊ ਜੋ ਦੁੱਧ ਨਾ ਦਿੰਦੀ ਹੋਵੇ ਤੇ ਜੇ ਮੱਝ ਨਾ ਦੁੱਧ ਦਿੰਦੀ ਹੋਵੇ ਤੇ ਪੰਜਾਬ ਦੇ ਅੰਦਰ ਉਸਨੂੰ ਹਲ ਜੋਣ ਦੇ ਵਾਸਤੇ ਜੂੜਾ ਗਲ ਵਿੱਚ ਪਾ ਕੇ ਉਹਦੇ ਤੋਂ ਹਲ ਵਾਹੁਣ ਦਾ ਕੰਮ ਲੈ ਲੈਂਦੇ, ਪਰ ਗਊ ਨੂੰ ਨਹੀਂ ਕੋਈ ਵੀ ਹਲ ਜਿਉਂਦਾ। ਗਊ ਨੂੰ ਮੰਨਦੇ ਨੇ ਕਿ ਇਹ ਨਰਮ ਤੇ ਕੋਮਲ ਸੁਭਾਅ ਵਾਲੀ ਹੈ ਤੇ ਭਾਰਤ ਦੇ ਅੰਦਰ ਗਊ ਦੀ ਪੂਜਾ ਵੀ ਹੁੰਦੀ ਹੈ। ਇਸ ਵਾਸਤੇ ਇੱਥੇ ਉਦਾਹਰਣ ਆਈ ਹੈ ਕਿ ਜੇ ਉਹ ਦੁੱਧ ਨਹੀਂ ਦਿੰਦੀ ਕਿਤੇ ਨਾ ਆਵੇ ਕਾਮ, ਉਹ ਕਿਹੜੇ ਕੰਮ ਆਉਂਦੀ ਹੈ ਫਿਰ। ਇਸ ਲਈ ਸਾਡੀ ਜੋ ਬੁੱਧ ਹੈ ਇਹ ਹੈ ਗਊ ਦੀ ਤਰ੍ਹਾਂ, ਤੇ ਸਾਡੀ ਬੁੱਧ ਦੁੱਧ ਕੀ ਦਿੰਦੀ ਹੈ ਜਦੋਂ ਇਹਦੇ ਵਿੱਚੋਂ ਗਿਆਨ ਉਪਜਦਾ ਹੈ। ਤੇ ਹੇ ਮਹਾਰਾਜ ਪਾਤਸ਼ਾਹ ਜੀ, ਜੇਕਰ ਇਹ ਸਾਡੀ ਬੁੱਧ ਰੂਪ ਗਊ ਗਿਆਨ ਰੂਪ ਇਸ ਦੇ ਵਿੱਚੋਂ ਦੁੱਧ ਨਹੀਂ ਪ੍ਰਾਪਤ ਹੁੰਦਾ, ਕਿਤੇ ਨਾ ਆਵੇ ਕਾਮ, ਅਸੀਂ ਭਾਵੇਂ ਕਿੰਨੇ ਸਿਆਣੇ ਬਣੇ ਫਿਰੀਏ ਸਾਡੀ ਬੁੱਧ ਕਿਸੇ ਕੰਮ ਨਹੀਂ। ਮਹਾਰਾਜ ਜਦੋਂ ਇਹਦੇ ਵਿੱਚੋਂ ਮਹਾਰਾਜ ਪਾਤਸ਼ਾਹ ਤੁਹਾਡਾ ਅਧਿਆਤਮਕ ਗਿਆਨ ਪਰਮਾਤਮਾ ਗਿਆਨ ਨਹੀਂ ਇਹਦੇ ਵਿੱਚੋਂ ਪ੍ਰਗਟ ਹੁੰਦਾ ਤੇ ਸੰਸਾਰਕ ਚਤਰਾਈਆਂ ਸਿਆਣਪਾਂ ਨੂੰ ਮਹਾਰਾਜ ਪਾਤਸ਼ਾਹ ਕੀ ਕਰਾਂਗੇ। ਇਸ ਲਈ ਕਿਤੇ ਨਾ ਆਵੇ ਕਾਮ ਅਗਲਾ ਪ੍ਰਮਾਣ ਦਿੰਦੇ ਨੇ ਮਹਾਰਾਜ। ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ। ਜਲ ਪਾਣੀ ਨੂੰ ਕਹਿੰਦੇ ਨੇ, ਪਾਣੀ ਤੋਂ ਬਿਨਾਂ ਸਾਖ ਕੁਮਲਾਵਤੀ ਸ਼ਾਖਾ ਜੋ ਹਨ, ਵੇਲ ਹੋਵੇ ਸ਼ਾਖਾ ਉਹ ਕੁਮਲਾ ਜਾਂਦੀਆਂ ਨੇ। ਉਪਜੇ ਨਾਹੀ ਦਾਮ ਉਹਦੇ ਤੋਂ ਪੈਸੇ, ਦਾਮ ਦਮਣਿਆਂ ਦਾ ਨਾਮ ਹੈ, ਪੈਸਿਆਂ ਦਾ ਨਾਮ ਹੈ। ਉਸ ਖੇਤੀ ਤੋਂ ਉਸ ਵੇਲ ਤੋਂ ਦਮੜੇ ਕਿਸੇ ਨੇ ਕੀ ਕਮਾ ਲੈਣੇ ਹੈ ਜਿਹਨੂੰ ਕਦੇ ਪਾਣੀ ਹੀ ਨਾ ਪਿਆ ਹੋਵੇ। ਇਸ ਲਈ ਸਿੱਖ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ਜੀਓ, ਇਹ ਮੇਰੇ ਸ਼ੁਭ ਗੁਣਾ ਰੂਪ ਇੱਕ ਮੰਨ ਲਓ ਖੇਤੀ ਬੀਜੀ ਹੋਈ ਹੈ, ਸ਼ੁਭ ਗੁਣਾ ਰੂਪ ਖੇਤੀ ਬੀਜੀ ਹੋਈ ਹੈ। ਤੇ ਯਾਦ ਰਹੇ ਕੁਛ ਸ਼ੁਭ ਗੁਣ ਸਾਨੂੰ ਰੱਬ ਨੇ ਦੇ ਕੇ ਵੀ ਧਰਤੀ ਤੇ ਭੇਜਿਆ ਹੈ। ਕੁਝ ਸ਼ੁਭ ਗੁਣ ਜਦੋਂ ਬੱਚਾ ਜਨਮ ਲੈਂਦਾ ਹੈ ਉਹਦੇ ਵਿੱਚ ਬੇਅੰਤ ਗੁਣ ਹੁੰਦੇ ਹੈ। ਐਵੇਂ ਥੋੜਾ ਸਿਆਣਿਆਂ ਨੇ ਕਹਿ ਦਿੱਤਾ ਕਿ ਬੱਚਾ ਤੇ ਰੱਬ ਦਾ ਰੂਪ ਹੁੰਦਾ ਹੈ, ਬਹੁਤ ਸੱਚ ਬੋਲਦਾ ਹੈ। ਅਸੀਂ ਸਾਰਾ ਜ਼ੋਰ ਉਹਨੂੰ ਝੂਠ ਸਿਖਾਉਣ ਦੇ ਉੱਤੇ ਹੀ ਲਾਉਂਦੇ ਹਾਂ ਬੱਚੇ ਨੂੰ। ਇਸ ਲਈ ਸੰਖੇਪ ਵਿੱਚ ਬੇਨਤੀ ਕਰਾਂ ਕਿ ਬਹੁਤ ਸਾਰੇ ਐਸੇ ਗੁਣ ਨੇ ਜੋ ਬੱਚਾ ਜਨਮ ਵੇਲੇ ਆਪਣੇ ਨਾਲ ਲੈ ਕੇ ਆਇਆ ਹੈ, ਪਰ ਇਹ ਗੁਣਾਂ ਦੀ ਇੱਕ ਖੇਤੀ ਹੋਇਆ ਕਰਦੀ ਹੈ। ਇਹ ਖੇਤੀ ਜੋ ਹੈ, ਸੋ ਇਸ ਪ੍ਰਕਾਰ ਗੁਰੂ ਸਾਹਿਬ ਨੇ ਇੱਕ ਹੋਰ ਸ਼ਬਦ ਵਿੱਚ ਵੀ ਦੱਸਿਆ ਹੋਇਆ ਕਿ ਹਰ ਬਿਸਰਤ ਤੇਰੇ ਗੁਣ ਗਲਿਆ। ਗੁਣ ਭਾਵੇਂ ਕੋਲ ਹਨ, ਜੇ ਰੱਬ ਭੁੱਲਾ ਹੋਇਆ ਹੈ ਤੇ ਉਹ ਗੁਣ ਗਲਦੇ ਜਾਂਦੇ ਨੇ। ਜਿਸ ਤਰ੍ਹਾਂ ਖੇਤ ਵਿੱਚ ਜਾ ਕੇ ਦੇਖੀਏ ਕੁਝ ਪਰਸੈਂਟ ਬੂਟੇ ਮਰ ਜਾਂਦੇ ਨੇ, ਫਿਰ ਕੋਈ ਐਸੀ ਉਹਨੂੰ ਉਪਾਧੀ ਲੱਗ ਗਈ ਹੋਵੇ ਤੇ ਕੁਝ ਫੀਸਦੀ ਬੂਟੇ ਹੋਰ ਮਰ ਜਾਂਦੇ, ਹੌਲੀ ਹੌਲੀ ਸਾਰੀ ਖੇਤੀ ਖਤਮ ਹੋ ਜਾਂਦੀ। ਇਵੇਂ ਸ਼ੁਭ ਗੁਣਾਂ ਦੀ ਇੱਕ ਖੇਤੀ ਹੈ। ਤੋ ਰੱਬ ਦੀ ਯਾਦ ਰੂਪ ਇਸ ਨੂੰ ਪਾਣੀ ਮਿਲਦਾ ਰਹੇ ਤੇ ਫਿਰ ਸਮਝੋ ਇਹ ਪਲਦੇ ਰਹਿੰਦੇ ਹਨ, ਨਹੀਂ ਤਾਂ ਕੀ ਹੁੰਦਾ ਹੈ, ਜਲ ਬਿਨ ਸਾਖ ਕੁਮਲਾਵਤੀ। ਹੇ ਪ੍ਰਭੂ ਜੀ, ਤੁਹਾਡੇ ਨਾਮ ਰੂਪ ਜਲ ਪਾਣੀ ਮਿਲਣ ਤੋਂ ਬਿਨਾਂ ਸ਼ੁਭ ਗੁਣ ਜੋ ਅੰਦਰ ਹਨ ਇਹਨਾਂ ਦੀਆਂ ਸ਼ਾਖਾ ਜਿਹੜੀਆਂ ਇਹ ਕਮਲਾਈ ਜਾ ਰਹੀਆਂ ਨੇ, ਤੇ ਫਿਰ ਸ਼ੁਭ ਗੁਣਾਂ ਤੋਂ ਜੋ ਦਮੜੇ ਕਿਸ ਤਰ੍ਹਾਂ ਪੈਦਾ ਹੋਣੇ ਆ। ਜਦ ਸ਼ੁਭ ਗੁਣ ਸੁੱਕ ਹੀ ਗਏ ਤੇ ਮੁਕਤੀ ਰੂਪ ਦਮੜੇ ਕਿੱਥੋਂ ਮਿਲਣੇ ਆ। ਹੇ ਪ੍ਰਭੂ ਜੀ, ਇਸ ਵਾਸਤੇ ਸੇਵਕ ਬੇਨਤੀ ਕਰਕੇ ਪ੍ਰਭੂ ਜੀ ਤੋਂ ਨਾਮ ਜਲ ਦੀ ਮੰਗ ਵੀ ਕਰਦਾ ਹੈ, ਨਾਮ ਜਲ ਦੀ ਮੰਗ ਕਰਦਾ ਹੈ। ਹਰ ਨਾਹਾ ਨਾ ਮਿਲੀਐ ਸਾਜਨ ਕਤ ਪਾਈਐ ਬਿਸਰਾਮ। ਪੰਚਮ ਪਿਤਾ ਜੀ ਦੇ ਬਚਨ ਚੱਲ ਰਹੇ ਨੇ। ਹਰ ਨਾਹਾ, ਹਰ ਪਰਮਾਤਮਾ ਦਾ ਨਾਮ ਹੈ ਤੇ ਨਾਹਾ ਉਸਦੇ ਪ੍ਰੇਮ ਦਾ ਨਾਮ ਹੈ ਤੇ ਨਾਹਾ ਮਾਲਕ ਦਾ ਨਾਮ ਵੀ ਹੁੰਦਾ ਹੈ। ਇਸ ਲਈ ਹੇ ਮਾਲਕ ਪਰਮਾਤਮਾ ਜੀਓ, ਅਗਰ ਤੁਹਾਡਾ ਪ੍ਰੇਮ ਨਹੀਂ ਮਿਲਦਾ, ਕੱਤ ਪਾਈ ਹੈ ਵਿਸਰਾਮ, ਕੱਤ ਦਾ ਅਰਥ ਹੈ ਕਦੋਂ ਤੇ ਵਿਸਰਾਮ ਦਾ ਅਰਥ ਹੈ ਟਿਕਾ। ਹੇ ਮਹਾਰਾਜ ਜੀ, ਕਦੋਂ ਕੁ ਅਸੀਂ ਫਿਰ ਟਿਕਾ ਪਾਵਾਂਗੇ? ਸਾਨੂੰ ਤਾਂ ਲੱਖਾਂ ਹੀ ਜਨਮ ਹੋ ਗਏ ਹੈ, ਕਦੀ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਤੇ ਫਿਰ ਟਿਕਾ ਸਾਨੂੰ ਕਿੱਥੇ ਮਿਲੇਗਾ? ਵਿਸਰਾਮ ਤੇ ਸਾਨੂੰ ਮਿਲਣਾ ਹੀ ਨਹੀਂ ਫਿਰ। ਇਸ ਲਈ ਹਰ ਨਾਹਾ ਨਾ ਮਿਲੀਏ ਸਾਜਣਾ, ਕੱਤ ਪਾਈਏ ਵਿਸਰਾਮ। ਗੁਰੂ ਨਾਨਕ ਸਾਹਿਬ ਜੀ ਦਾ ਪਿਆਰ ਅਗਰ ਜ਼ਿੰਦਗੀ ਵਿੱਚ ਨਹੀਂ ਮਿਲਦਾ ਤੇ ਇਸ ਰੂਹ ਨੇ ਕਿਤੇ ਰੁਕਣਾ ਥੋੜਾ? ਇਹਨੇ ਮਰਨ ਤੋਂ ਬਾਅਦ ਕੋਈ ਹੋਰ ਜਾਮਾ ਧਾਰਨ ਕਰ ਲੈਣਾ, ਫਿਰ ਅਗਲਾ ਸਰਕਲ ਸ਼ੁਰੂ ਹੋ ਜਾਣਾ। ਇਸ ਲਈ ਗੁਰੂ ਨਾਨਕ ਜੀ ਦਾ ਇੱਕ ਪਿਆਰ ਹੀ ਐਸਾ ਹੋਵੇਗਾ ਜੋ ਸਾਨੂੰ ਟਿਕਾ ਬਖਸ਼ ਸਕੇਗਾ। ਤੇ ਮਹਾਰਾਜ ਆਪਣੇ ਆਪਣੇ ਪਿਆਰ ਵਾਲਿਆਂ ਸੇਵਕਾਂ ਨੂੰ ਮਰਨ ਤੋਂ ਬਾਅਦ ਆਪਣੇ ਚਰਨਾਂ ਵਿੱਚ ਟਿਕਾ ਲੈਣਗੇ, ਉਹਨੂੰ ਕਹਿੰਦੇ ਵਿਸਰਾਮ। ਪਰ ਪਾਤਸ਼ਾਹ ਦੱਸ ਰਹੇ ਨੇ ਕਿ ਜੇਕਰ ਪ੍ਰਭੂ ਦਾ ਪਿਆਰ ਨਹੀਂ ਮਿਲਿਆ, ਗੁਰੂ ਦਾ ਵੀ ਪਿਆਰ ਨਹੀਂ ਮਿਲਿਆ, ਕੱਤ ਪਾਈਏ ਵਿਸਰਾਮ, ਵਿਸਰਾਮ ਨਹੀਂ ਟਿਕਾ ਨਹੀਂ ਮਿਲ ਸਕੇਗਾ। ਜਿੱਤ ਘਰ ਹਰ ਕੰਤਨਾ ਪ੍ਰਗਟਾਈ, ਭੱਠ ਨਗਰ ਸੇ ਗਰਾਮ। ਜਿਸ ਹਿਰਦੇ ਰੂਪ ਘਰ ਦੇ ਵਿੱਚ ਪਰਮਾਤਮਾ ਰੂਪ ਕੰਤ ਪ੍ਰਗਟ ਨਹੀਂ ਹੋਇਆ, ਭੱਠ ਨਗਰ, ਉਹ ਮੰਨ ਲਓ ਸਰੀਰ ਰੂਪ ਨਗਰ ਜੋ ਹੈ ਨਾ, ਉਹ ਭੱਠੇ ਦੀ ਤਰ੍ਹਾਂ ਸੜਦਾ ਰਹਿੰਦਾ ਹੈ, ਭੱਠੇ ਦੀ ਤਰ੍ਹਾਂ ਬਲਦਾ ਰਹਿੰਦਾ ਹੈ। ਉਹਦੇ ਅੰਦਰ ਚਿੰਤਾ, ਝੋਰੇ, ਫਿਕਰ, ਕ੍ਰੋਧ, ਤ੍ਰਿਸ਼ਨਾ, ਇਹ ਸਾਰੀ ਅੱਗ ਬਲਦੀ ਰਹਿੰਦੀ ਹੈ। ਇਹ ਸਰੀਰ ਰੂਪ ਨਗਰ ਇੱਕ ਭੱਠਾ ਹੀ ਬਣਿਆ ਰਹਿੰਦਾ ਹੈ, ਭੱਠੇ ਜਿੰਨੀ ਅੱਗ ਦੇ ਵਿੱਚ ਬਲਦੀ ਰਹਿੰਦੀ ਹੈ। ਜਿੱਤ ਘਰ ਹਰ ਕੰਤ ਨਾ ਪ੍ਰਗਟਾਈ, ਭੱਠ ਨਗਰ ਸੇ ਗ੍ਰਾਮ। ਅੱਗੇ ਪਾਤਸ਼ਾਹ ਫਰਮਾਉਂਦੇ, ਸਰਬ ਸਿਗਾਰ ਤੰਬੂਲ ਰਸ, ਸਣ ਦੇ ਹੀ ਸਭ ਖਾਮ। ਜ਼ਿੰਦਗੀ ਦੇ ਅੰਦਰ ਅਗਰ ਬਹੁਤ ਖੇਚਲ ਕੀਤੀ ਹੈ ਇਨਸਾਨ ਨੇ, ਸਰਬ ਸਿਗਾਰ, ਬੜੇ ਸਿਗਾਰ ਬਣਾਏ ਨੇ, ਤੰਬੂਲ ਰਸ ਤੇ ਲੋੜ ਤੋਂ ਬਿਨਾਂ ਕੁਛ ਉਹ ਮਾਦਕੀ ਪਦਾਰਥ ਚੱਬੇ ਨੇ, ਖਾਧੇ ਨੇ, ਜਿਨ੍ਹਾਂ ਦੀ ਸਰੀਰ ਨੂੰ ਲੋੜ ਤਾਂ ਸੀ ਨਹੀਂ, ਪਰ ਉਹ ਜ਼ਬਾਨ ਦਾ ਸਵਾਦ ਸੀ। ਇਸ ਲਈ ਤੰਬੂਲ ਰਸ ਇਹ ਸਾਰੇ ਜਿਹੜੇ ਨੇ ਸਰਬ ਸਿਗਾਰ, ਸਰਬ ਤਰ੍ਹਾਂ ਦੇ ਇਹ ਸਿਗਾਰ, ਇਹ ਸਭ ਕੁਛ ਜੋ ਹਨ, ਸਣ ਦੇਹੀ ਸਭ ਖਾਮ। ਸਣ ਦਾ ਅਰਥ ਹੈ ਸਮੇਤ, ਸਮੇਤ ਸਰੀਰ ਦੇ, ਜਿਸ ਸਰੀਰ ਦੀ ਖਾਤਰ ਅਨੰਤ ਸ਼ਿਗਾਰ ਕੀਤੇ, ਅਨੰਤ ਤਰ੍ਹਾਂ ਦੇ ਉਹ ਪਦਾਰਥ ਖਾਧੇ ਜਿਹੜੇ ਗੁਰੂ ਜੀ ਨੂੰ ਨਹੀਂ ਭਾਉਂਦੇ ਸਨ, ਤੇ ਇਹਨਾਂ ਸਮੇਤ ਪਦਾਰਥਾਂ ਦੇ, ਸਿਗਾਰਾਂ ਦੇ, ਇਹ ਦੇਹੀ, ਇਹ ਸਭ ਕੁਛ ਜੋ ਹੈ ਖਾਮ, ਇਹ ਸਭ ਜਿਹੜੀ ਹੈ ਖਾਕ ਹੋਣੀ ਹੈ, ਖਾਕ, ਸਭ ਕੁਛ ਖਾਕ ਹੋ ਜਾਣਾ ਹੈ। ਪ੍ਰਭ ਸਵਾਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਪ੍ਰਭੂ ਅਕਾਲ ਪੁਰਖ ਪਰਮੇਸ਼ਰ ਸਵਾਮੀ ਕੰਤ ਜੀ ਤੋਂ ਵਿਹੂਣੀਆਂ, ਜਿਹੜੀਆਂ ਜਿੰਦੜੀਆਂ ਵਾਂਝੀਆਂ ਹਨ, ਮੀਤ ਸੱਜਣ ਸਭ ਜਾਮ, ਉਹਨਾਂ ਨੇ ਜਿਹੜੇ ਜਿਹੜੇ ਆਪਣੇ ਮੀਤ ਤੇ ਸੱਜਣ ਬਣਾਏ ਨੇ, ਸਭ ਜਾਮ, ਉਹ ਉਹਨਾਂ ਦੇ ਲਈ ਜਮ ਹਨ। ਗੁਰੂ ਕੀ ਬਾਣੀ ਫਰਮਾ ਰਹੀ ਹੈ, ਜਿਹੜੀਆਂ ਜਿੰਦੜੀਆਂ ਪਰਮਾਤਮਾ ਜੀ ਤੋਂ ਵਿਹੂਣੀਆਂ ਹਨ, ਵਾਂਝੀਆਂ ਹਨ, ਉਹ ਧਰਤੀ ਦੇ ਉੱਪਰ ਜੇ ਕੋਈ ਇਨਸਾਨ ਫਖਰ ਕਰਦਾ ਹੈ ਭਈ ਮੇਰੇ ਤੇ ਇੰਨੇ ਮਿੱਤਰ ਹਨ, ਮੈਂ ਜਿੱਧਰ ਨੂੰ ਤੁਰਾਂ ਤੇ ਮੇਰੇ ਪਿੱਛੇ ਪਿੱਛੇ ਉਹ ਨਾਲ ਚੱਲਦੇ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜੇ ਰੱਬ ਨਾਲ ਪਿਆਰ ਨਹੀਂ ਤੇ ਉਹ ਮਿੱਤਰ ਹੀ ਤੇਰੇ ਲਈ ਜਮ ਬਣ ਜਾਂਦੇ ਨੇ, ਜਮ, ਕਿਉਂਕਿ ਉਹਨਾਂ ਨੇ ਪਤਾ ਕੀ ਕੁਛ ਕਰਵਾ ਦੇਣਾ। ਕਾਮਨ ਲੋੜੈ ਸੋਇਨਾ ਰੁਪਾ, ਮਿੱਤਰ ਲੋੜੇਨ ਸੋ ਖਾਧਾ ਤਾ। ਗੁਰੂ ਕੀ ਬਾਣੀ ਕਹਿੰਦੀ ਮਨੁੱਖ ਦੀ ਇਸਤਰੀ ਤੇ ਮੰਗਦੀ ਹੈ ਸੋਨਾ ਰੁਪਾ, ਰੁਪਾ ਨਾਮ ਚਾਂਦੀ ਦਾ, ਇਸਤਰੀ ਤਾਂ ਕਹਿੰਦੀ ਮੈਨੂੰ ਸੋਨੇ ਦੇ ਵੱਧ ਤੋਂ ਵੱਧ ਗਹਿਣੇ ਬਣਾ ਕੇ ਦੇ ਤੇ ਚਾਂਦੀ ਦੇ ਵੀ ਵੱਧ ਤੋਂ ਵੱਧ ਗਹਿਣੇ ਬਣਾ ਕੇ ਦੇ। ਕਾਮਨ, ਕਾਮਨ ਇਸਤਰੀ ਦਾ ਨਾਮ, ਕਾਮਨ ਲੋੜ ਹੈ, ਉਹ ਲੋੜਦੀ ਹੈ, ਚਾਹੁੰਦੀ ਹੈ, ਸੋਇਨਾ ਰੁਪਾ, ਉਹ ਸੋਨੇ ਤੇ ਚਾਂਦੀ ਦੇ ਗਹਿਣੇ ਮੰਗਦੀ ਹੈ। मित्र लोड़ेन सो खादा ता। जेड़े मित्र ने एहो ही मंगदे आ भी चल किसी बहिए दुकान ते उत्थे खवाल प्याल सानू। मित्र लोड़ेन सो खादा ता। अगली पंक्ति पता पातशाह जी कहिंदे, महाराज कहिंदे, नानक पाप करे तीन कारण, ये पाप कीते उन्हां दी खातर, मित्रां नूं खवाउण दी खातर, ते पत्नी नूं सोने ते चांदी दे गहने बना के देण दी खातर। जेकर पाप कीते है, नानक पाप करे तीन कारण, जासी जमपुर बद्धा ता, जाएगा जमा दी पुरी विच बद्धा होया। इत्थे हुण पातशाह ने सिद्ध कर दिता है भाई मित्र भी जेड़े ने वह जम बन जांदे ने, जेकर प्रभु दे नाल नेड़ता नहीं, ते इंसान सत्संगी नहीं, गुरु साहब जी दे चरणा दा प्रेमी नहीं। पातशाह फरमाउंदे मीत सज्जन सब जाम। अगली पंक्ति पातशाह फरमाउंदे ने, नानक की बेनंतिया कर कृपा दीजै नाम। महाराज फरमाउंदे ने यही बेनती, मारे कहिंदे देखो मैं भी बेनती कर रहा है, ते पातशाह जी कहिंदे इहदा अर्थ यही है भी तुसीं भी बेनती करो। नानक की बेनंती आ, पातशाह जी कहिंदे साडी भी रब अगे ही बेनती है, ते हर इंसान परमेश्वर अगे यही अरदास करे, कर कृपा दीजै नाम। हे मालिक जीओ, तुसी कृपा करके सानू नाम दी दात बख्शो। नाम की है साध संग जी, सिख पंथ दे अंदर नाम एक ओंकार तो लैके 18, 10, 20 तक ਇਹ ਗੁਰਬਾਣੀ ਸਾਰੀ ਗੁਰਬਾਣੀ ਨਾਮ ਹੈ। ਤੇ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਵਾਹਿਗੁਰੂ ਇਹ ਨਾਮ ਬਖਸ਼ਿਆ। ਇਹਨੂੰ ਜਦੋਂ ਬਾਰ ਬਾਰ ਅਰਾਧਿਆ ਜਾਂਦਾ ਹੈ ਨਾ, ਉਦੋਂ ਸਿਮਰਨ ਬਣ ਜਾਂਦਾ ਹੈ, ਸਾਧਨਾ ਬਣ ਜਾਂਦੀ ਹੈ, ਇਹ ਨਾਮ ਹੈ। ਤੋ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਇਹ ਵੱਡਿਆਂ ਭਾਗਾਂ ਨਾਲ ਜਪਿਆ ਜਾਂਦਾ ਹੈ, ਇਹ महाराज साहब जी की बख्शिश ते कृपा होवे तां जपिया जांदा है, वरना यह मुल नहीं खरीदया जांदा, यह पैसिया नाल नहीं खरीदया जांदा। इसलिए पातशाह फरमाउंदे ने कि इउं बेनतियां करके रब तो नाम मंगिया जाए। हर मिल हो स्वामी संग प्रभ जिसका निह चल धाम। हे मालक स्वामी जीओ, मिल हो स्वामी संग प्रभ, अपने संग, संग दा अर्थ हुंदा नेड़े, अपने नेड़े अपने चरणा दे नाल मिला लवो। जिसका निह चल धाम, हे पातशाह जी जो तुहाडा धाम है ना, धाम दा अर्थ हुंदा है महल, महल। ते पातशाह जी जो तुहाडा महल है सचखंड, निह चल ओ निह चल है, निह चल ओ पदवी हुंदी है जिस पदवी का समा कोई मुकर्र ना कीता होवे, ते कुछ समय तो बाद उस पदवी तो गिरना ना होवे। तो इसलिए हे अकाल पुरख जी, जो तुहाडा सचखंड रूप महल है, ओ सानू कृपा करके बख्शो, ताकि उत्थे असीं टका दे नाल तुहाडे चरणां विच जुड़ जाइए। अगे महाराज जी ये इत्थों तक, क्योंकि यह बाणी इत्थों शुरू हो रही है, इथों तक इस तों पहला एक शब्द महाराज जी ने यह मंगला चरण रूप विच उचारे है। हुण अगे महाराज जी अज जो महीना प्रारंभ होया, इसका शब्द महाराज जी उचार रहे ने, चेत गोविंद आराधिया होवै आनंद काणा। चेत, चेत इस महीने का भी नाम है, ते चेत दे अखरी अर्थ करिए ते नाम चेते करना। महाराज फरमाउंदे ने गोविंद, गोविंद उस प्रभु दा नाम है, परमेश्वर दा। परमेश्वर अकाल पुरख जी नूं चेते कर करके आराधी है, हिरदे दे अंदर जेकर आराध दे रहीए, ते पातशाह फरमाउंदे ने होवै आनंद घणा, आनंद मिलेगा, ते फिर आनंद भी ओ घणा होएगा। घणा, घणा दा अर्थ हुंदा संघना। देखो हरेक चीज की क्वालिटी डाउन भी हुंदी है ते हाई भी हुंदी है। दुध ही है, दुध घना संघना भी हो सकता ते पतला कच्ची लस्सी वर्गा भी हो सकता। ते इसे तरह हरेक पदार्थ जो है वह संघना भी हो सकता है ते वह पतला भी हो सकता है। ਇਸੇ ਤਰ੍ਹਾਂ ਜੋ ਆਨੰਦ ਹੈ, ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਘਣਾ ਆਨੰਦ, ਡਾਢਾ ਆਨੰਦ, ਗਾੜਾ ਆਨੰਦ, ਉਹ ਪਰਮਾਤਮਾ ਦਾ ਨਾਮ ਆਰਾਧਨ ਦੇ ਨਾਲ ਮਿਲਦਾ। ਥੋੜਾ ਥੋੜਾ ਆਨੰਦ ਤਾਂ ਉਦੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਇਨਸਾਨ ਜਪਜੀ ਸਾਹਿਬ ਦਾ ਪਾਠ ਕਰਦਾ, ਜਦੋਂ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਕੀਰਤਨ ਸੁਣਦਾ, ਕਥਾ ਸੁਣਦਾ, ਪਾਠ ਸੁਣਦਾ, ਥੋੜਾ ਥੋੜਾ ਆਨੰਦ ਜਿਹੜਾ ਹੈ ਉਹ ਸਟਾਰਟਿੰਗ ਜਿਹੜੀ ਹੈ ਉਹ ਹੁੰਦੀ ਹੈ। ਘਣਾ ਆਨੰਦ ਉਹ ਫਿਰ ਟੌਪ ਦੇ ਉੱਪਰ ਜਾ ਕੇ ਜੋ ਡਾਢਾ ਘਣਾ ਆਨੰਦ ਹੈ ਉਹ ਪ੍ਰਾਪਤ ਹੁੰਦਾ ਹੈ। ਤੋ ਇਸ ਦੀ ਆਨੰਦ ਦੀ ਨਕਲ ਜੋ ਹੈ ਉਹ ਜਗਤ ਦੇ ਅੰਦਰ ਕਈਆਂ ਰੂਪਾਂ ਦੇ ਵਿੱਚ ਮਿਲਦੀ ਹੈ। ਜਦੋਂ ਇਨਸਾਨ ਸੰਸਾਰ ਵਿੱਚ ਵਿਚਰਦਾ ਹੋਇਆ ਕਹਿ ਦਿੰਦਾ ਬੜਾ ਆਨੰਦ ਆਇਆ, ਤੋ ਅਸਲ ਵਿੱਚ ਆਨੰਦ ਆਇਆ ਨਾ ਹੀ ਮਨੁੱਖ ਕਵੇ ਤੇ ਚੰਗੀ ਗੱਲ ਹੈ, ਕਿਉਂਕਿ ਅਸਲ ਵਿੱਚ ਆਨੰਦ ਦੀ ਕੁਆਲਿਟੀ ਨੂੰ ਛੋਟੀ ਕਰ ਦਿੰਦਾ ਇਨਸਾਨ। ਇਵੇਂ ਹੀ ਕਹਿ ਦੇਵੇ ਭਈ ਬੜਾ ਮਜ਼ਾ ਆਇਆ ਤੇ ਠੀਕ ਹੈ, ਕਿਉਂਕਿ ਮਜ਼ਾ ਲਫ਼ਜ਼ ਦਾ ਨਾਮ ਹੈ ਨਹੀਂ ਗੁਰੂ ਕੀ ਬਾਣੀ ਦੇ ਵਿੱਚ, ਤੇ ਇਨਸਾਨ ਫਿਰ ਮਜ਼ਾ ਹੀ ਕਹਿ ਦੇਵੇ ਆ ਗਿਆ। ਤੇ ਜੇ ਆਨੰਦ ਕਹਿ ਦਿੰਦਾ ਤਾਂ ਮਤਲਬ ਆਨੰਦ ਪਾਤਸ਼ਾਹ ਜੀ ਕਹਿੰਦੇ ਨਹੀਂ ਏਦਾਂ ਨਹੀਂ ਆਉਂਦਾ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਮਹਾਰਾਜ ਪਾਤਸ਼ਾਹ ਕਹਿੰਦੇ ਆਨੰਦ ਤਾਂ ਗੁਰੂ ਦੇ ਚਰਨੀ ਲੱਗਣ ਨਾਲ ਹੀ ਮਿਲਦਾ ਹੈ, ਆਨੰਦ ਤਾਂ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਚੇਤ ਗੋਬਿੰਦ ਅਰਾਧੀ ਹੈ, ਚੇਤ ਦਾ ਮਹੀਨਾ ਹੈ। ਪਾਤਸ਼ਾਹ ਜੀ ਕਹਿੰਦੇ ਚੇਤੇ ਕਰ ਕਰਕੇ ਉਸ ਗੋਬਿੰਦ ਅਕਾਲ ਪੁਰਖ ਨੂੰ ਅਰਾਧੀ ਹੈ, ਹੋਵੇ ਆਨੰਦ ਘਣਾ ਬਹੁਤ ਆਨੰਦ, ਡਾਢਾ ਗਾੜਾ ਆਨੰਦ ਪ੍ਰਾਪਤ ਹੋਵੇਗਾ। ਸੰਤ ਜਾ ਨਾ ਮਿਲ ਪਾਈ ਹੈ ਰਸਨਾ ਨਾਮ ਪਾਣਾ। ਮਹਾਰਾਜ ਪਾਤਸ਼ਾਹ ਜੀ ਇਸ ਦੀ ਪ੍ਰੈਕਟਿਸ ਕਿੱਥੋਂ ਕੀਤੀ ਜਾਏ, ਜਾਂ ਮਹਾਰਾਜ ਪਾਤਸ਼ਾਹ ਜੀ ਉਹ ਇਹ ਕਿੱਥੋਂ ਇਸ ਦਾ ਜਿਹੜਾ ਹੈ ਨਾਮ ਦਾ ਗੁਰੂ ਕੋਲੋਂ ਨਾਮ ਲੈ ਕੇ ਵਾਧਾ ਕਿਵੇਂ ਹੁੰਦਾ ਹੈ? ਪਾਤਸ਼ਾਹ ਜੀ ਕਹਿੰਦੇ ਹੈ ਇਹ ਜੋ ਨਾਮ ਹੈ ਪ੍ਰਭੂ ਜੀ ਦਾ, ਸੰਤ ਜਨਾ ਮਿਲ ਪਾਈ ਹੈ, ਪਦ ਸੰਗਤ ਦਾ ਨਾਮ ਹੈ ਸੰਤ ਜਨਾ। ਜਨਾ ਦਾ ਅਰਥ ਹੁੰਦਾ ਦਾਸ, ਜਨ ਦਾਸ ਤੇ ਜਨਾ ਬਹੁ ਵਚਨ, ਬਹੁਤੇ ਦਾਸ, ਤੇ ਗੁਰੂ ਜੀ ਦੇ ਪਿਆਰੇ, ਗੁਰੂ ਜੀ ਦੇ ਸੇਵਕ ਜਿੱਥੇ ਜੁੜ ਬੈਠ ਕੇ ਨਾਮ ਜਪਦੇ ਹੋਵਣ, ਉਹਨਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਫਰਮਾਉਂਦੇ ਨੇ ਇਸ ਨਾਮ ਨੂੰ, ਗੁਰੂ ਤੋਂ ਲਏ ਹੋਏ ਨਾਮ ਨੂੰ ਅੱਗੇ ਜਿਹੜਾ ਹੈ ਵਧਾਇਆ ਜਾਂਦਾ ਹੈ, ਉਸਦੀ ਤਰੱਕੀ ਹੁੰਦੀ ਹੈ, ਉਸ ਦੇ ਵਿੱਚ ਰਸ ਅਤੇ ਆਨੰਦ ਵਧਦਾ ਹੈ। ਰਸਨਾ ਨਾਮ ਭਣਾ, ਰਸਨਾ ਦੇ ਨਾਲ, ਭਣਾ ਦਾ ਅਰਥ ਹੁੰਦਾ ਉਚਾਰਨ ਕਰਨਾ, ਰਸਨਾ ਦੇ ਨਾਲ ਉਚਾਰਨ ਕਰ ਕਰਕੇ ਫਿਰ ਉਸ ਨਾਮ ਦੇ ਵਿੱਚ ਵਾਧਾ ਹੁੰਦਾ ਹੈ। ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੇ ਗਾਣਾ। ਮਹਾਰਾਜ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਜਿਨ ਪਾਇਆ, ਪਾਇਆ ਦਾ ਅਰਥ ਹੈ ਪ੍ਰਾਪਤ ਕੀਤਾ, ਪ੍ਰਭ ਆਪਣਾ, ਜਿਨ੍ਹਾਂ ਨੇ ਧਰਤੀ ਤੇ ਆ ਕੇ ਆਪਣਾ ਪਰਮਾਤਮਾ ਪ੍ਰਾਪਤ ਕਰ ਲਿਆ ਹੈ। ਆਏ ਤਿਸ ਹੇ ਗਣਾ, ਗਣਾ ਦਾ ਅਰਥ ਹੈ ਗਿਣਤੀ, ਉਹ ਕਿਸੇ ਗਿਣਤੀ ਵਿੱਚ ਆ ਗਏ ਹਨ, ਜਿਨ੍ਹਾਂ ਨੇ ਧਰਤੀ ਤੇ ਆ ਕੇ, ਮਾਤ ਲੋਕ ਤੇ ਆ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ, ਉਹ ਗਿਣਤੀ ਵਿੱਚ ਆ ਗਏ ਨੇ। ਨਹੀਂ ਤਾਂ ਉਂਜ ਜਿਹੜੇ ਇਨਸਾਨ ਨੇ ਫਿਰ ਉਹ ਕਿਸੇ ਗਿਣਤੀ ਵਿੱਚ ਨਹੀਂ। ਮਹਾਰਾਜ ਉੱਤਰ ਬਖਸ਼ਦੇ ਨੇ ਗੁਰਬਾਣੀ ਵਿੱਚ, ਕਹਿੰਦੇ ਨੇ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਪਾਤਸ਼ਾਹ ਕਹਿੰਦੇ ਫਿਰ ਤੇ ਪਸ਼ੂ ਦੇ ਵੀ ਨਾਲੋਂ ਭੈੜਾ ਹੀ ਹੈ, ਪਸ਼ੂ ਮਰਿਆ ਹੋਇਆ ਕਈ ਕੰਮ ਸਵਾਰਦਾ ਹੈ। ਨਰੂ ਮਰੈ ਨਰ ਕਾਮ ਨਾ ਆਵੈ, ਨਰ ਮਨੁੱਖ ਮਰਦਾ ਹੈ ਕਿਸੇ ਕੰਮ ਨਹੀਂ ਆਉਂਦਾ, ਪਸ਼ੂ ਜਿਹੜਾ ਹੈ ਉਹ ਕਈ ਕਾਜ ਸਵਾਰਦਾ ਹੈ। ਇਸੇ ਹੀ ਬਚਨਾਂ ਨੂੰ ਗੁਰੂ ਸ਼ਬਦ ਦੇ ਦੁਆਰਾ ਮਹਾਰਾਜ ਨੇ ਹੋਰ ਵੀ ਖੁਲਾਸਾ ਕਰਨ ਦਾ ਯਤਨ ਕੀਤਾ। ਪਾਤਸ਼ਾਹ ਕਹਿੰਦੇ ਪਸ਼ੂ ਮਿਲਹੇ ਚੰਗਿਆਈਆਂ, ਮਹਾਰਾਜ ਕਹਿੰਦੇ ਡੰਗਰਾਂ ਨੂੰ ਬੜੀਆਂ ਵਡਿਆਈਆਂ ਮਿਲਦੀਆਂ ਜੇ, ਨਿੱਕੇ ਨਿੱਕੇ ਬੱਚੇ ਮਾਤਾ ਪਿਤਾ ਨੇ ਪੈਦਾ ਕੀਤੇ ਹੁੰਦੇ ਆ ਤੇ ਪਾਲਣ ਮੱਝ ਡਈ ਹੁੰਦੀ ਉਹਨਾਂ ਨੂੰ, ਪਾਲਣ ਘਰ ਵਿੱਚ ਜਿਹੜੀ ਗਾਂ ਹੈ ਉਹ ਲੱਗੀ ਹੁੰਦੀ, ਕਿਉਂਕਿ ਉਹਦਾ ਦੁੱਧ ਚੋ ਕੇ ਤੇ ਮਾਂ ਉਹਨਾਂ ਨੂੰ ਫੀਡਰ ਦੇ ਨਾਲ ਬੱਚਿਆਂ ਨੂੰ ਪਿਲਾਉਂਦੀ, ਤੇ ਜਦੋਂ ਵੱਡੇ ਹੋ ਜਾਂਦੇ ਉਦੋਂ ਗਲਾਸੀਆਂ ਭਰ ਭਰ ਪਿਲਾਉਂਦੀ ਹੈ, ਤੇ ਹੋਰ ਵੱਡੇ ਹੋ ਜਾਂਦੇ ਫਿਰ ਉਹਦਾ ਮੱਖਣ ਘਿਓ ਕੱਢ ਕੱਢ ਕੇ ਖਵਾਉਂਦੀ ਹੈ, ਤੇ ਮਹਾਰਾਜ ਕਹਿੰਦੇ ਪਸ਼ੂ ਮਿਲੇ ਚੰਗਿਆਈਆਂ, ਕਿੰਨੀਆਂ ਚੰਗਿਆਈਆਂ ਤੇ ਵਡਿਆਈਆਂ ਉਹਨਾਂ ਪਸ਼ੂਆਂ ਨੂੰ ਮਿਲੀਆਂ, ਮੱਝ ਨੂੰ ਤੇ ਗਾਂ ਨੂੰ। ਖੜ ਖਾਵਹੇ, ਖੜ ਨਾਮ ਹੈਗਾ ਏ ਜਿਹੜਾ ਉਹਨਾਂ ਦਾ ਚਾਰਾ ਹਰਿਆ ਨਾ ਹੋਵੇ, ਸੁੱਕਾ ਚਾਰਾ ਹੋਵੇ। ਸੁੱਕੇ ਚਾਰੇ ਦੇ ਵਿੱਚ ਤੂੜੀ ਆਉਂਦੀ ਹੈ, ਪਰਾਲੀ ਆਉਂਦੀ ਹੈ, ਤੇ ਇਹਨਾਂ ਮਾਹਾਂ ਮੁੱਠਾਂ ਦਾ ਭੁੱਠਾ ਜਿਹੜਾ ਹੁੰਦਾ ਉਹ ਆਉਂਦਾ ਹੈ, ਉਹ ਖੁਰਲੀ ਵਿੱਚ ਪਾ ਦਈਏ ਤੇ ਵਿਚਾਰੇ ਖਾ ਜਾਂਦੇ। ਗੁਰੂ ਕੀ ਬਾਣੀ ਕਹਿ ਰਹੀ ਹੈ ਭਈ ਉਹ ਇਦਾਂ ਦਾ ਭੋਜਨ ਖਾ ਕੇ, ਉਹ ਤੇ ਦਿੰਦੇ ਅੰਮ੍ਰਿਤ ਵਰਗਾ ਦੁੱਧ, ਤੇ ਉਹਦੇ ਤੋਂ ਬਣਦੇ 36 ਪ੍ਰਕਾਰ ਦੇ ਪਦਾਰਥ, ਤੇ ਉਹਨਾਂ ਪਸ਼ੂਆਂ ਨੂੰ ਕਿੰਨੀਆਂ ਚੰਗਿਆਈਆਂ ਮਿਲੀਆਂ। ਤੇ ਜਿਸ ਮਨੁੱਖ ਨੇ ਪਦਾਰਥ ਤਾਂ ਖਾਧੇ ਬੜੇ ਬੜੇ ਕੀਮਤੀ ਤੇ ਬੜੇ ਬੜੇ ਚੰਗੇ ਤੇ ਬਹੁਤ ਸਵਾਦਲੇ, ਤੇ ਜ਼ਿੰਦਗੀ ਦੇ ਵਿੱਚ ਖੱਟਿਆ ਕੁਛ ਨਾ, ਬਲਕਿ ਦੁਨੀਆਂ ਨੂੰ ਸਗੋਂ ਤੰਗ ਹੀ ਕੀਤਾ, ਦੁਖੀ ਕੀਤਾ, ਪਰੇਸ਼ਾਨ ਹੀ ਕੀਤਾ, ਨਾ ਆਪਣਾ ਕੁਝ ਸਵਾਰਿਆ ਨਾ ਹੋਰ ਕਿਸੇ ਦਾ ਸਵਾਰਿਆ। ਪਾਤਸ਼ਾਹ ਜੀ ਕਹਿੰਦੇ ਉਹ ਨਾਮ ਐ ਮਿਹੂਣੇ ਜੀਵ। ਪਾਤਸ਼ਾਹ ਜੀ ਕਹਿੰਦੇ ਐ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਪਾਤਸ਼ਾਹ ਜੀ ਕਹਿੰਦੇ ਉਹ ਐਸੇ ਜੀਵਨ ਨੂੰ ਧ੍ਰਿਗ ਹੈ। 100 ਵਾਰ ਫਿੱਟੇ ਮੂੰਹ ਆਖੀਏ ਤੇ ਇੱਕ ਲਾਹਨਤ ਬਣਦੀ, ਲਾਹਨਤ ਜਿਹਨੂੰ ਕਹਿ ਦਿੰਦੇ ਆ, ਤੇ ਫਿਰ 100 ਲਾਹਨਤ ਕਿਸੇ ਨੂੰ ਪਾਈ ਜਾਵੇ ਤੇ ਉਹ ਇੱਕ ਧ੍ਰਿਗਾਕਾਰ ਬਣਦੀ ਹੈ, ਇੱਕ ਧ੍ਰਿਗ ਬਣਦੀ ਹੈ। ਤੇ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਨਾਮ ਤੋਂ ਵਿਹੂਣਾ ਜੀਵ, ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਤਾਂ ਮਹਾਰਾਜ ਜੀ ਫਰਮਾ ਰਹੇ ਨੇ ਕਿ ਜੇਕਰ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ਤਾਂ ਕਿਸੇ ਗਿਣਤੀ ਵਿੱਚ ਆ ਗਿਆ, ਨਹੀਂ ਤਾਂ ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਾਣਾ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਖਿਨ ਕਾਲ ਵਿੱਚ ਰੱਬ ਦਾ ਨਾਮ ਲਿਆ ਜਾਂਦਾ ਹੈ, ਤੇ ਜਿਨ੍ਹੇ ਉਸ ਅਕਾਲ ਪੁਰਖ ਨੂੰ ਭੁਲਾ ਦਿੱਤਾ ਹੋਇਆ ਹੈ, ਤੇ ਇੱਕ ਖਿਨ ਵਿੱਚ ਵਾਹਿਗੁਰੂ, ਰੱਬ, ਅੱਲਾ, ਖੁਦਾ, ਰਾਮ, ਇਹ ਛੋਟੇ ਛੋਟੇ ਨਾਮ ਨੇ ਰੱਬ ਦੇ, ਆਪਣੇ ਆਪਣੇ ਇਸ਼ਟ ਨੇ ਜੋ ਦੱਸੇ ਹੋਣ ਉਹ ਜਪਣਾ ਚਾਹੀਦਾ। ਜਿਸ ਗੁਰੂ ਨੂੰ ਆਪਾਂ ਮੰਨਦੇ ਹਾਂ ਉਹਨੇ ਜਿਹੜਾ ਨਾਮ ਸਾਨੂੰ ਪ੍ਰੇਰਿਤ ਕੀਤਾ ਜਪਣ ਦੇ ਲਈ ਉਹ ਜਪਣਾ ਚਾਹੀਦਾ, ਬਾਕੀ ਨਾਵਾਂ ਦਾ ਸਤਿਕਾਰ ਮਨ ਵਿੱਚ ਰੱਖਣਾ ਚਾਹੀਦਾ। ਤੋ ਸਾਡੇ ਪਾਤਸ਼ਾਹ ਨੇ ਵਾਹਿਗੁਰੂ ਜਪਣ ਵਾਸਤੇ ਹੁਕਮ ਕੀਤਾ। ਇਸ ਵਾਸਤੇ ਮਹਾਰਾਜ ਫਰਮਾਉਂਦੇ ਨੇ ਕਈ ਐਸੇ ਪ੍ਰਭੂ ਜੀ ਦੇ ਪ੍ਰੇਮੀ ਹੁੰਦੇ ਹੈ, ਉਹਨਾਂ ਨੂੰ ਨਾਮ ਜਪਣ ਦਾ ਇਤਨਾ ਪਿਆਰ ਲੱਗ ਜਾਂਦਾ ਹੈ ਕਿ ਉਹ ਇੱਕ ਖਿਨ ਤਿਸ ਬਿਨ ਜੀਵਣਾ, ਜੇ ਕਿਤੇ ਉਹਨਾਂ ਦਾ ਇੱਕ ਖਿਨ ਵੀ ਨਾਮ ਜਪਣ ਤੋਂ ਵਾਂਝਾ ਲੰਘਦਾ ਹੈ, ਬਿਰਥਾ ਜਨਮ ਜਾਣਾ, ਉਹ ਸੋਚਦੇ ਸਾਡਾ ਤੇ ਜਨਮ ਹੀ ਬਿਰਥ ਚਲ ਜਾਣਾ ਹੈ। ਉਹਨਾਂ ਨੂੰ ਆਖਾਂ ਜੀਵਾਂ ਵਿਸਰੈ ਮਰ ਜਾਓ, ਉਹ ਸੋਚਦੇ ਨੇ ਜੇ ਮੈਂ ਆਖ ਰਿਹਾ ਹਾਂ ਪਰਮਾਤਮਾ ਦਾ ਨਾਮ ਤੇ ਜਿਉ ਰਿਹਾ ਹਾਂ, ਤੇ ਜੇਕਰ ਵਿਸਰ ਗਿਆ ਨਾਮ ਤੇ ਮੈਂ ਤਾਂ ਮਰ ਜਾਣਾ ਹੈ। ਐਸੀ ਅਵਸਥਾ ਵਾਲੇ ਵੀ ਧਰਤੀ ਤੇ ਹਨ। ਮਹਾਰਾਜ ਪਾਤਸ਼ਾਹ ਫਰਮਾਉਂਦੇ ਉਹ ਇਉਂ ਸਮਝਦੇ ਨੇ ਸਾਡਾ ਫਿਰ ਜਨਮ ਵਿਅਰਥ ਚਲਿਆ ਜਾਏਗਾ। ਜਲ ਥਲ ਮਹੀ ਅਲ ਪੂਰਿਆ, ਰਵਿਆ ਵਿੱਚ ਬਣਾ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਉਸ ਪਰਮਾਤਮਾ ਨੂੰ ਸਮਝਣ ਦੀ, ਅਨੁਭਵ ਕਰਨ ਦੀ ਲੋੜ ਹੈ। ਉਹ ਰੱਬ ਕਿਤੇ ਦੂਰ ਨਹੀਂ ਗਿਆ ਹੋਇਆ। ਜਲ ਪਾਣੀ ਵਿੱਚ ਵੀ ਹੈ, ਥਲ ਖੁਸ਼ਕ ਧਰਤੀ ਵਿੱਚ ਵੀ ਹੈ, ਮਹੀਅਲ ਆਕਾਸ਼ ਦਾ ਨਾਮ ਹੈ, ਆਕਾਸ਼ ਵਿੱਚ ਵੀ ਹੈ, ਰਵਿਆ ਵਿੱਚ ਵਣਾ, ਤੇ ਵਣ ਦਰਖਤਾਂ ਦਾ ਨਾਮ ਹੈ। ਵੱਡੇ ਵੱਡੇ ਦਰਖਤਾਂ ਨੂੰ ਵਣ ਕਹਿ ਦਿੰਦੇ ਹੈ। ਤੋ ਦਰਖਤਾਂ ਪੌਦਿਆਂ ਦੇ ਵਿੱਚ ਵੀ ਉਹ ਹਰ ਜਗ੍ਹਾ ਤੇ ਵਾਹਿਗੁਰੂ ਪਰਮੇਸ਼ਰ ਰਮਿਆ ਹੋਇਆ ਹੈ। ਸੋ ਪ੍ਰਭ ਚਿੱਤ ਨ ਆਵਈ ਕਿਤੜਾ ਦੁੱਖ ਗਣਾ। ਜੇਕਰ ਉਹ ਪ੍ਰਭੂ ਚੇਤੇ ਨਹੀਂ ਆਉਂਦਾ ਤੇ ਜੋ ਦੁੱਖ ਪ੍ਰਾਪਤ ਹੁੰਦਾ ਹੈ ਨਾ, ਮਹਾਰਾਜ ਜੀ ਕਹਿੰਦੇ ਉਹਨੂੰ ਮੈਂ ਗਿਣ ਕੇ ਕਿੰਨਾ ਕੁ ਦੱਸਾਂ, ਕੀ ਦੱਸਾਂ ਕਿ ਕਿਹੜਾ ਕਿਹੜਾ ਦੁੱਖ ਮਿਲਦਾ ਹੈ। ਮਹਾਰਾਜ ਨੇ ਇੱਕ ਜਗ੍ਹਾ ਇੱਕੇ ਹੀ ਬਚਨ ਦੇ ਵਿੱਚ ਗੱਲ ਮੁਕਾ ਦਿੱਤੀ। ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੱਬ ਨੂੰ ਭੁੱਲ ਜਾਣ ਦੇ ਨਾਲ ਸਾਰੇ ਰੋਗ ਆਣ ਕੇ ਵਿਆਪ ਜਾਂਦੇ ਹੈ। ਇਸ ਲਈ ਪਾਤਸ਼ਾਹ ਕਹਿੰਦੇ ਮੈਂ ਦੁੱਖ ਜਿਹੜੇ ਉਹ ਗਿਣ ਗਿਣ ਕੇ ਕੀ ਦੱਸਾਂ, ਜੇ ਰੱਬ ਨੂੰ ਭੁਲਾ ਦਈਏ ਤੇ ਜਿਹੜੇ ਮਨੁੱਖ ਨੂੰ ਦੁੱਖ ਲੱਗਦੇ ਨੇ। ਕਿਤੜਾ ਦੁੱਖ ਗਣਾ, ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਪ੍ਰਭੂ ਨੂੰ ਰਾਵਿਆ, ਰਾਵਿਆ ਦਾ ਅਰਥ ਹੁੰਦਾ ਮੰਨਣਾ, ਜਿਵੇਂ ਆਪਾਂ ਕਹਿ ਦਿੰਦੇ ਆ ਇੰਜੋਏ ਕਰਨਾ। ਹੁਣ ਧਰਤੀ ਦੇ ਉੱਪਰ ਰੱਬ ਨੂੰ ਭੁਲਾ ਕੇ ਤੇ ਫਿਰ ਜ਼ਿੰਦਗੀ ਬਤੀਤ ਕਰਨੀ, ਉਹ ਮਹਾਰਾਜ ਪਾਤਸ਼ਾਹ ਨੇ ਤ੍ਰਿਗਾਕਾਰ ਆਖੀ ਹੈ। ਪਰ ਪ੍ਰਭੂ ਦੇ ਨਾਲ ਤੇ ਇੰਜੋਏ ਕੀਤਾ ਜਾ ਸਕਦਾ। ਪ੍ਰਭੂ ਦੇ ਨਾਲ ਇੰਜੋਏ ਕਰਨਾ ਇਹਨੂੰ ਕਹਿੰਦੇ ਨੇ ਰਾਵਿਆ ਮੰਨਣਾ। ਪਰਮਾਤਮਾ ਦੇ ਨਾਲ ਜਦੋਂ ਨੇੜਤਾ ਵੱਧ ਜਾਂਦੀ ਹੈ ਤੇ ਰੱਬ ਦੇ ਭਗਤ ਉਹ ਪ੍ਰੇਸ਼ਰ ਦੇ ਨਾਲ ਇੰਜੋਏ ਕਰਦੇ ਹੀ ਰਹੇ। ਰਵਿਦਾਸ ਸਾਹਿਬ ਫਿਰ ਇੱਕ ਦਿਨ ਆਨੰਦ ਵਿੱਚ ਕਹਿਣ ਲੱਗ ਪਏ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਇਹ ਪ੍ਰਭੂ ਮੈਂ ਵੀ ਤੇਰੇ ਵਰਗਾ ਹੀ ਹੈ, ਤੇਰੇ ਤੇ ਮੇਰੇ ਵਿੱਚ ਹੁਣ ਕੋਈ ਫਰਕ ਥੋੜਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਇੰਨਾ ਕੁ ਹੈਗਾ ਭਈ, ਇੱਕ ਸੋਨਾ ਹੋਵੇ ਜਿਹੜਾ ਰੈਣੀ ਬਣ ਕੇ ਡਲੀ ਬਣ ਕੇ ਪਿਆ ਹੋਵੇ, ਤੇ ਇੱਕ ਸੋਨਾ ਹੋਵੇ ਉਹਦਾ ਕੋਈ ਵੰਗ, ਉਹਦੀ ਕੋਈ ਛਾਪ, ਉਹਦਾ ਕੋਈ ਇਸ ਪ੍ਰਕਾਰ ਕੜਾ ਬਣ ਕੇ ਪਿਆ ਹੋਵੇ, ਗਹਿਣਾ ਬਣ ਕੇ ਪਿਆ ਹੋਵੇ। ਤੂੰ ਏਦਾਂ ਹੈ ਕਿ ਸੋਨਾ ਜਿਵੇਂ ਡਲੀ ਬਣ ਕੇ ਪਿਆ ਹੋਵੇ, ਮੈਂ ਇਸ ਤਰ੍ਹਾਂ ਹਾਂ ਜਿਵੇਂ ਕੋਈ ਗਹਿਣਾ ਬਣ ਕੇ ਪਿਆ ਹੋਵੇ। ਬਸ ਇੰਨਾ ਕੀ ਫਰਕ ਹੈ, ਪਾਣੀ ਤੇ ਪਾਣੀ ਦੀ ਤਰੰਗ ਵਿੱਚ ਜਿਤਨਾ ਕੁ ਫਰਕ ਇੰਨਾ। ਇਹ ਰੱਬ ਦੇ ਪਿਆਰੇ ਪ੍ਰਭੂ ਦੇ ਨਾਲ ਇਉਂ ਪ੍ਰਭੂ ਨੂੰ ਮੰਨਣਾ, ਪ੍ਰਭੂ ਨੂੰ ਰਾਵਣਾ, ਉਹਦੇ ਨਾਲ ਆਨੰਦ ਲੈਣੇ। ਤੇ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੇ ਭਾਗ ਬੜੇ ਵੱਡੇ ਨੇ ਜਿਨ੍ਹਾਂ ਨੇ ਰਾਵਿਆ ਹੈ ਪ੍ਰਭੂ ਨੂੰ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਪਾਤਸ਼ਾਹ ਜੀ ਫਰਮਾਉਂਦੇ ਨੇ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਇਹ ਪਿਆਸ ਲੱਗਦੀ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਹਰ ਦਰਸ਼ਨ ਕਉ ਮਨ ਲੋਚਦਾ, ਰੱਬ ਦੇ ਦਰਸ਼ਨਾਂ ਨੂੰ ਮਨ ਵਿੱਚ ਪਿਆਸ ਲੱਗ ਜਾਏ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾਂ। ਚੇਤ ਮਹੀਨੇ ਦੇ ਸ਼ਬਦ ਨੂੰ ਮਹਾਰਾਜ ਸੰਪੂਰਨ ਕਰਦੇ ਹੋਏ ਫਰਮਾਉਂਦੇ ਨੇ ਕਿ ਜਿਹੜਾ ਸੇਵਕ ਜਿਹਦੇ ਮਨ ਵਿੱਚ ਰੱਬ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਉਹ ਤੇ ਫਿਰ ਇਤਨਾ ਉਤਾਵਲਾ ਹੋ ਜਾਂਦਾ, ਉਹ ਕਹਿੰਦਾ ਕੋਈ ਐਸਾ ਮਿਲ ਜਾਏ ਜਿਹੜਾ ਮੈਨੂੰ ਮੇਰੇ ਪ੍ਰਮਾਤਮਾ ਨਾਲ ਮਿਲਾ ਦੇਵੇ, ਤੇ ਜਿਹੜਾ ਮਿਲਾ ਦੇਗਾ ਨਾ, ਮੈਂ ਤਿਸ ਕੈ ਪਾਏ ਲੱਗਾਂ, ਉਹਦੇ ਵੀ ਪੈਰੀ ਹੱਥ ਲਾਵਾਂ, ਮੈਂ ਉਹਦੇ ਤੋਂ ਵੀ ਵਾਰੇ ਬਲਹਾਰੇ ਜਾਵਾਂ ਜਿਹੜਾ ਮੈਨੂੰ ਮੇਰੇ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ। ਇਹ ਮਹਾਨ ਸਿੱਖਿਆ ਇਸ ਪਵਿੱਤਰ ਸ਼ਬਦ ਦੇ ਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਚੇਤ ਦਾ ਮਹੀਨਾ ਸਤਸੰਗ ਜੀ ਅੱਜ ਪ੍ਰਾਰੰਭ ਹੋਇਆ ਹੈ। ਸ਼ਾਮ ਨੂੰ ਵੀ ਕਥਾ ਵਿਚਾਰ ਗੁਰੂ ਪਾਤਸ਼ਾਹ ਜੀ ਦੇ ਇਸੇ ਹੀ ਪਵਿੱਤਰ ਸ਼ਬਦ ਦੀ, ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ, ਆਪ ਸਾਧ ਸੰਗਤ ਦੀ ਅਸੀਸ ਲੈ ਕੇ ਸ਼ਾਮ ਨੂੰ ਵੀ ਇਹੀ ਕਥਾ ਵਿਚਾਰਾਂਗੇ, ਕਿਉਂਕਿ ਸ਼ਾਮ ਨੂੰ ਜਿਹੜੇ ਗੁਰਮੁਖ ਸੰਗਤਾਂ ਗੁਰੂ ਪਿਆਰੀਆਂ ਸੋ ਪਹੁੰਚੀਆਂ ਹੁੰਦੀਆਂ ਨੇ, ਉਹ ਇਸ ਵੇਲੇ ਹਾਜ਼ਰ ਨਹੀਂ ਹੁੰਦੀਆਂ, ਇਸ ਲਈ ਉਹਨਾਂ ਨੂੰ ਵੀ ਇਹ ਕਥਾ ਆਪਾਂ ਸੁਣਾਵਾਂਗੇ। ਆਪ ਸਭ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।